जो पर सुलह का कृपा तुम्हारी क्यों तन तय चले
आए
नगारी सेवा से परेशान अटकीनो
वाहिगुरु जी का खालसा वाहिगुरु जी की फतेह। परम सत्कार योग सन्मान योग गुरु का खास रूप गुरु खालसा साध संगत पतत पावन भगत वत्सल कृपा निधान अनाथ नाथ जगत गुरु धन धन श्री गुरु ग्रंथ साहिब जी महाराज सतगुरु जी दे पावन पवित्र चरण कमलां च संध्या वेले दे सजे हुए दीवाना च जुड़ के एकत्र हो के
सतगुरां
दा पावन पवित्र इतिहास बड़ी श्रद्धा भावना सत्कार नाल आप जी सरवण कर रहे हो। दिल्ली तो संगतां ने एक चिट्ठी लिख के गुरु अर्जन साहब जी महाराज जी नूं भेजी। इस चिट्ठी विच सतगुरां नूं एक खबर दित्ती है कि महाराज सुली खां अपनी फौज समेत अपने लश्कर समेत चढ़ के आ रहे हैं, इस करके आप जी पहले ही कोई उपाय कर लो इहदे तों बचण वास्ते।
This file made by the trial version of Advanced Audio Compressor. Please, fight now.
पर सतगुरु जी कुछ बोले नहीं, चुप करके बैठे रहे। नेड़े जड़े गुरु घर दे मसंद ते सिख बैठे से सतगुरां नूं कहण लगे, महाराज आप कुछ बोल नहीं रहे, चुप बैठे हो, कुछ तां जवाब दिओ तां जो सुन के साडे मनां नूं हौसला मिले, धीरज मिले, क्योंकि आप जी दे बचन बोले बिना साडे मनां नूं धीरज नहीं मिलना। कृपा करो। जदों बार बार सिख कहण लगे ते सतगुरु जी बोले, भाई धीरज रखो, परमेश्वर ते भरोसा रखो, मन डावा डोल ना करो।
This file made by the trial version of Advanced Audio Compressor.
सुली खां जो चढ़ के आया तो साधे तक नहीं पहुंचेगा, रस्ते च ही रह जाएगा। रस्ते विच ही परमेश्वर ने उहदे ते विपता पा देनी। सतगुरां दे वचन सुन के उसे वक्त सिखां नूं हौसला हो गया, क्योंकि गुरु साहब जी दी रचना तो निकले हुए वचन अमोघ ने, जिहड़े अटल ने, कदे टल नहीं सकदे। दिल्ली तो जिहड़ा हलकारा आया सी उहने भी इह वचन सुणे ते जाके दिल्ली दी संगत नूं दस्सिया, तो दिल्ली दी संगत नूं भी हौसला मिलिया, धीरज मिलिया, गुरु वचना ते उहनां नूं भी भरोसा है। इधर सुली खां अपने लश्कर समेत जदों चढ़िया ते बड़े आप सगन नाल दे साथियां ने आख्या, सुली खां आप सगन दिस रहे ने, कहिंदा मैं कड़ा जंग नूं चलिया, जे जंग नूं जावां फिर तां इन्हां आप सगनां नूं मन्ना, उत्थे कड़ा मेरा कोई दुश्मन है, साडा अपना देश है, साडा हुक्म उत्थे चलदा है, एक गुरु फकीर जिहा है उहने साडा की बिगाड़ना है, उहदे कोल ना कोई फौज है ना कोई लश्कर है जिहड़ा साडा मुकाबला करनगे। सुली खां इह कह के चल पिया, चलदा चलदा कहिंदा मैं पहलां अपने मित्र पृथ्वी चंद नूं जा के मिलांगा, फिर माझे च जावांगा। कोठा गुरु के ग्राम वाले पासे पृथ्वी चंद वधदा सुली खां वधदा आया, जदों बिल्कुल नेड़े
पहुंचा
बाबे पृथ्वी चंद ने अगे आके सुली खां दा सत्कार कीता, योग स्थान ते डेरा करवाया, रस्ता बस्ता घोड़िया वास्ते घा पठा दाणा आदि ਸਾਰੀਆਂ ਵਸਤੂਆਂ ਪਹੁੰਚਦੀਆਂ ਕੀਤੀਆਂ ਨੇ। ਸੁਲੀ ਖਾਨ ਦੇ ਵਾਸਤੇ ਪਹਿਲਾਂ ਹੀ ਬਾਬੇ ਪ੍ਰਿਥੀ ਚੰਦ ਨੇ ਸਾਰੀ ਤਿਆਰੀ ਕੀਤੀ ਹੋਈ ਸੀ ਤੇ ਬੜੇ ਪਿਆਰ ਨਾਲ ਆ ਕੇ ਪ੍ਰਿਥੀ ਚੰਦ ਸੁਲੀ ਖਾਨ ਨੂੰ ਗਲਵਕੜੀ ਪਾ ਕੇ ਮਿਲਦਿਆਂ ਸੁਲੀ ਖਾਨ ਨੇ ਆਖਿਆ, ਪ੍ਰਿਥੀ ਚੰਦ ਬਸ ਹੁਣ ਫਿਕਰ ਨਾ ਕਰ, ਮੈਂ ਆ ਗਿਆ, ਹੁਣ ਪਹਿਲ ਦੇ ਆਧਾਰ ਤੇ ਤੇਰਾ ਹੀ ਕੰਮ ਕਰਾਂਗਾ, ਹੋਰ ਮੈਨੂੰ ਇੱਥੇ ਕੋਈ ਕੰਮ ਨਹੀਂ, ਸਿਰਫ ਤੇਰੇ ਕੰਮ ਵਾਸਤੇ ਖਾਤਰ ਮੈਂ ਆਇਆ। ਤੇ ਬਾਬਾ ਪ੍ਰਿਥੀ ਚੰਦ ਜੀ ਇਸ ਤਰ੍ਹਾਂ ਖੁਸ਼ ਹੋਏ ਮਨ ਨੂੰ ਦੁਸ਼ਟ ਸੁਲੀ ਖਾਨ ਦੇ ਨਾਲ ਮਿਲਾਪ ਕਰਕੇ ਪ੍ਰਿਥੀ ਚੰਦ ਦੇ ਮਨ ਚ ਖੇੜਾ ਤੇ ਜਿਵੇਂ ਆਪਸ ਵਿਚ ਮਿਲ ਕੇ ਗੱਲਾਂ ਬਾਤਾਂ ਕਰ ਰਹੇ ਨੇ, ਆਓ ਮਨ ਬਿਰਤੀਆਂ ਇਕਾਗਰ ਕਰਕੇ ਗੁਰੂ ਕੀ ਪਾਵਨ ਕਥਾ ਸਰਵਣ ਕਰੀਏ। ਇਕਾਗਰਤਾ ਬਣਾਉਣ ਵਾਸਤੇ ਆਖੀਏ ਜੀ, ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀਓ,
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀਓ। ਚੋਪਈ ਮਸਲਤ ਹੇਤੀ ਕੰਤ ਹੋਏ ਬੈਸੇ, ਕਹਿ ਪ੍ਰਿਥੀਆ ਅਬ ਕਰੋ ਕੈਸੇ।
ਇਹ ਸਲਾਹ ਕਰਨ ਵਾਸਤੇ ਦੋਵੇਂ ਹੀ ਬਾਬਾ ਪ੍ਰਿਥੀ ਚੰਦ ਤੇ ਸੁਲੀ ਖਾਂ,
ਪਹਿਲਾਂ ਤਾਂ ਬਾਬੇ ਪ੍ਰਿਥੀ ਚੰਦ ਨੇ ਇਨ੍ਹਾਂ ਦੀ ਬੜੀ ਆਓ ਭਗਤ ਕੀਤੀ, ਜਾਪ ਕੀਤੀ,
ਲੰਗਰ ਪ੍ਰਸ਼ਾਦਾ ਭੇਟ ਕੀਤਾ, ਰਸਤਾ ਬਸਤਾ ਭੇਟ ਕੀਤੀਆਂ, ਪੈਸੇ ਰੁਪਈਏ ਵੀ ਭੇਟ ਕੀਤੇ ਤੇ ਫਿਰ ਇਹ ਦੋਵੇਂ ਏਕਾਂਤ ਵਿਚ ਬੈਠ ਗਏ ਸਲਾਹ ਕਰਨ ਵਾਸਤੇ, ਮਸਲਤ ਕਰਨ ਵਾਸਤੇ, ਸਲਾਹ ਕਰਨ ਵਾਸਤੇ ਦੋਵੇਂ ਇਕਾਂਤ ਵਿਚ ਬੈਠੇ ਤੇ ਬਾਬਾ ਪ੍ਰਿਥੀ ਚੰਦ ਸੁਲੀ ਖਾਨ ਨੂੰ ਕਹਿਣ ਲੱਗਾ, ਸੁਲੀ ਖਾਨ ਜੀ ਦੱਸੋ ਹੁਣ ਆਪਾਂ ਨੂੰ ਕੀ ਕਰਨਾ ਚਾਹੀਦਾ ਹੈ।
ਬਿਨਪਤ ਧਨੀ ਅਧਿਕਰ ਤੋਲਾ, ਖਰਚਿਓ ਬੋਝ ਸੁਤ ਬਿਆਹ ਸੰਜੋਆ।
ਜਿਹੜਾ ਸਾਡਾ ਦੁਸ਼ਮਣ ਹੈ, ਭਾਵ ਗੁਰੂ ਅਰਜਨ ਸਾਹਿਬ ਜੀ, ਸਾਡਾ ਜਿਹੜਾ ਦੁਸ਼ਮਣ ਹੈ ਉਹ ਦਿਨ ਪ੍ਰਤੀ ਦਿਨ ਧਨਵਾਨ ਹੁੰਦਾ ਜਾ ਰਿਹਾ, ਸ਼ਾਹੂਕਾਰ ਹੁੰਦਾ ਜਾ ਰਿਹਾ, ਉਹਦੇ ਕੋਲ ਪੈਸੇ ਦੀ ਰੁਪਈਏ ਦੀ ਕੋਈ ਕਮੀ ਨਹੀਂ, ਪੈਸਾ ਉਹਦੇ ਕੋਲ ਬਹੁਤ ਆ ਰਿਹਾ। ਹੁਣੇ ਹੀ ਉਹ ਆਪਣੇ ਪੁੱਤਰ ਦਾ ਵਿਆਹ ਕਰਕੇ ਹਟੇ ਨੇ ਤੇ ਆਪਣੇ ਪੁੱਤਰ ਦੀ ਸ਼ਾਦੀ ਤੇ ਉਨ੍ਹਾਂ ਨੇ ਹਜ਼ਾਰਾਂ ਰੁਪਈਆ ਖਰਚਿਆ, ਬੜੇ ਬਾਦਸ਼ਾਹੀ ਢੰਗ ਦੇ ਨਾਲ ਉਨ੍ਹਾਂ ਨੇ ਆਪਣੇ ਪੁੱਤਰ ਦੀ ਸ਼ਾਦੀ ਕੀਤੀ ਹੈ, ਬਹੁਤ ਸਾਰਾ ਧਨ ਖਰਚ ਕੇ ਆਪਣਾ ਪੁੱਤਰ ਵਿਆਹਿਆ ਹੈ।
ਤਰਾਸ ਵੀ ਨਾ ਇਨ ਮਨ, ਉਮਰਾ ਮਨ ਕੋ ਕਚੂ ਨਾ ਜਾਣੈ।
ਗੁਰੂ ਇਹੋ ਜਿਹੇ ਨੇ ਕਿ ਬਾਦਸ਼ਾਹ ਦੀ ਵੀ ਪਰਵਾਹ ਨਹੀਂ ਮੰਨਦੇ, ਬਾਦਸ਼ਾਹ ਜਹਾਂਗੀਰ ਜਿਹੜਾ ਸਾਰੇ ਹਿੰਦੁਸਤਾਨ ਦਾ ਮਾਲਕ ਹੈ ਉਹਦਾ ਵੀ ਉਹ ਭੈ ਨਹੀਂ ਮੰਨਦੇ, ਉਹਦੀ ਵੀ ਪਰਵਾਹ ਨਹੀਂ ਮੰਨਦੇ, ਉਹਦਾ ਡਰ ਤਾਂ ਕੀ ਮੰਨਣਾ, ਉਹਦਾ ਡਰ ਵੀ ਨਹੀਂ ਮੰਨਦੇ, ਸਗੋਂ ਜਿਹੜੇ ਉਹਦੇ ਉਮਰਾਵ ਨੇ ਅਫਸਰ ਨੇ ਉਨ੍ਹਾਂ ਦੇ ਭੈ ਨੂੰ ਤਾਂ ਉਹ ਕਈ ਕੁਝ ਨਹੀਂ ਸਮਝਦੇ, ਉਹਦਾ ਬਾਦਸ਼ਾਹ ਦਾ ਵੀ ਡਰ ਨਹੀਂ ਮੰਨਦੇ।
ਸ਼ਾਹ ਦੀਵਾਨ ਸੁੱਤਾ ਕੋ ਨਾਤਾ, ਮੋਏ ਕੈ ਕੋ ਕਰ ਬਖਿਆਤਾ।
ਸਾਡੇ ਸਾਹਮਣੇ ਹੀ ਹੈ ਕਿ ਕਿਵੇਂ ਉਨ੍ਹਾਂ ਨੇ ਬਾਦਸ਼ਾਹ ਦੇ ਦੀਵਾਨ ਚੰਦੂ ਦੀ ਲੜਕੀ ਦਾ ਰਸਤਾ ਮੋੜ ਦਿੱਤਾ ਹੈ, ਔਰ ਕੱਲਾ ਰਿਸ਼ਤਾ ਹੀ ਨਹੀਂ ਮੋੜਿਆ, ਸਗੋਂ ਚੰਦੂ ਨੂੰ ਕੁੱਤਾ ਵੀ ਕਿਹਾ, ਕੁੱਕਰ ਵੀ ਕਿਹਾ। ਇਹ ਗੱਲ ਸਾਰੇ ਪਾਸੇ ਪ੍ਰਗਟ ਹੋ ਰਹੀ ਕਿ ਬਾਦਸ਼ਾਹ ਦਾ ਦੀਵਾਨ ਹੈ ਚੰਦੂ, ਇਤਨਾ ਉੱਚਾ ਉਹਦਾ ਰੁਤਬਾ ਹੈ, ਅਹਿਲਕਾਰ ਹੈ, ਅਫਸਰ ਹੈ, ਉਹਦੀ ਲੜਕੀ ਦਾ ਰਿਸ਼ਤਾ ਮੋੜਿਆ, ਨਾਲੇ ਉਹਨੂੰ ਕੁੱਕਰ ਕਿਹਾ। ਇਹ ਗੱਲ ਸਾਰੇ ਪਾਸੇ ਵਿਦਤ ਹੋਈ ਹੈ, ਪ੍ਰਗਟ ਹੋਈ ਹੈ।
ਮੋਏ ਅਚਰਜ ਹੋਏ ਤਿਸ ਦੇਖੇ, ਸਭ ਤੋਂ ਕਰੈ ਹੰਕਾਰ ਵਿਸ਼ੇਕੇ।
ਮੈਨੂੰ ਤਾਂ ਉਨ੍ਹਾਂ ਨੂੰ ਵੇਖ ਕੇ ਬੜੀ ਹੈਰਾਨੀ ਹੁੰਦੀ ਹੈ ਪ੍ਰਿਥੀ ਚੰਦ ਤੇ, ਜਦੋਂ ਮੈਂ ਉਨ੍ਹਾਂ ਵੱਲ ਵੇਖਦਾ, ਉਨ੍ਹਾਂ ਦੀਆਂ ਗੱਲਾਂ ਸੁਣਦਾ ਤੇ ਸੁਣ ਕੇ ਮੈਨੂੰ ਬੜੀ ਹੈਰਾਨੀ ਹੁੰਦੀ ਹੈ, ਕਿਉਂਕਿ ਉਹ ਹਰ ਇਕ ਨਾਲ ਹੰਕਾਰ ਨਾਲ ਹੀ ਪੇਸ਼ ਆਉਂਦਾ, ਉਹ ਹਰ ਇਕ ਨਾਲ ਹੰਕਾਰ ਕਰਕੇ ਹੀ ਬੋਲਦਾ ਤੇ ਹੰਕਾਰ ਕਰਕੇ ਕਿਸੇ ਵੀ ਬੰਦੇ ਨੂੰ ਆਪਣੀ ਅੱਖ ਥੱਲੇ ਨਹੀਂ ਲਿਆਉਂਦਾ।
ਅਬਲੋ ਰੋਮ ਨਾ ਬਾਤ ਹੋਆ, ਮਦਦ ਪ੍ਰਦਾਪ ਅਭੀ ਕੀ ਜੋਆ।
ਹਾਲੇ ਤੱਕ ਗੁਰੂ ਅਰਜਨ ਸਾਹਿਬ ਦਾ ਰੋਮ ਵੀ ਬਾਂਕਾ ਨਹੀਂ ਹੋਇਆ, ਉਨ੍ਹਾਂ ਦਾ ਵਾਲ ਵੀ ਵਿੰਗਾ ਨਹੀਂ ਹੋਇਆ, ਸਗੋਂ ਉਨ੍ਹਾਂ ਦਾ ਪ੍ਰਤਾਪ ਦਿਨ ਪ੍ਰਤੀ ਦਿਨ ਵਧਦਾ ਚੱਲਿਆ ਜਾ ਰਿਹਾ, ਉਨ੍ਹਾਂ ਦਾ ਐਸ਼ਵਰਜ, ਉਨ੍ਹਾਂ ਦੀ ਵਡਿਆਈ, ਉਨ੍ਹਾਂ ਦੀ ਪ੍ਰਭਤਾ ਜਿਵੇਂ ਜਿਵੇਂ ਅਸੀਂ ਘਟਾਉਣੀ ਚਾਹੀਏ ਉਹ ਘਟੀ ਨਹੀਂ, ਸਗੋਂ ਵਧਦੀ ਚਲੀ ਗਈ ਆ, ਉਹਨਾਂ ਦਾ ਪ੍ਰਤਾਪ ਵਧਦਾ ਚੱਲਿਆ ਜਾ ਰਿਹਾ ਹੈ।
ਸੁਣ ਸੁਲਹੀ ਨੇ ਧੀਰਜ
ਸੁਣ ਕੇ ਸੁਲੀ ਖਾਂ ਬੋਲਿਆ, ਬਾਬੇ ਪ੍ਰਿਥੀ ਚੰਦ ਨੂੰ ਧੀਰਜ ਦਿੰਦਾ ਬੋਲਿਆ। ਕਹਿਣ ਲੱਗਾ ਬਾਬਾ ਪ੍ਰਿਥੀ ਚੰਦ ਜੀ, ਤੁਸੀਂ ਚਿੰਤਾ ਨਾ ਕਰੋ, ਫਿਕਰ ਨਾ ਕਰੋ। ਜਦੋਂ ਮੈਂ ਦਿੱਲੀਓ ਚੱਲ ਕੇ ਆਇਆ, ਆਉਂਦਾ ਬਾਦਸ਼ਾਹ ਨੂੰ ਮਿਲ ਕੇ ਆਇਆ ਤੇ ਬਾਦਸ਼ਾਹ ਜਹਾਂਗੀਰ ਨਾਲ ਮਿਲ ਕੇ ਮੈਂ ਥੋੜੀ ਜਿਹੀ ਗੱਲ ਉਹਦੇ ਕੰਨੀ ਕੱਢ ਵੀ ਦਿੱਤੀ ਹੈ। ਆਉਂਦਿਆਂ ਗੁਰੂ ਅਰਜਨ ਸਾਹਿਬ ਦਾ ਜ਼ਿਕਰ ਮੈਂ ਬਾਦਸ਼ਾਹ ਜਹਾਂਗੀਰ ਦੇ ਕੋਲ ਕੀਤਾ ਸੀ।
ਸ਼ਾਹ ਸਮੀਪ ਰਹਿ ਸਹਾਈ ਪਹੁੰਚਤੇ ਸ੍ਰੀ ਅਰਜਨ ਗੈ ਲੈਓ ਕਰ ਬੰਧਨ ਕਿਸ ਦੁਰਗ ਗਿਰੈ।
ਔਰ ਬਾਦਸ਼ਾਹ ਨੂੰ ਮੈਂ ਕਹਿ ਕੇ ਆਇਆ ਤੇ ਚੰਦੂ ਨੂੰ ਵੀ ਮਿਲ ਕੇ ਆਇਆ। ਚੰਦੂ ਨੂੰ ਮੈਂ ਕਹਿ ਕੇ ਆਇਆ ਹਾਂ ਕਿ ਦੀਵਾਨ ਚੰਦੂ, ਮੈਂ ਚੱਲਿਆ ਜਾਂਦਾ ਗੁਰੂ ਅਰਜਨ ਸਾਹਿਬ ਨੂੰ ਜਾ ਕੇ ਪਕੜਾਂਗਾ, ਤੂੰ ਇੱਥੋਂ ਮੇਰੀ ਬਾਦਸ਼ਾਹ ਕੋਲ ਸਿਫਾਰਿਸ਼ ਕਰਨੀ, ਬਾਦਸ਼ਾਹ ਕੋਲ ਮੇਰੀ ਵਡਿਆਈ ਕਰਨੀ ਤੇ ਗੁਰੂ ਜੀ ਦੇ ਔਗਣ ਸੁਣਾਣੇ ਨੇ। ਏਦਾਂ ਮੈਂ ਆਉਂਦਾ ਹੋਇਆ ਚੰਦੂ ਨੂੰ ਵੀ ਮਿਲ ਕੇ ਆਇਆ, ਉਹਨੂੰ ਵੀ ਇਹ ਸਾਰੀ ਗੱਲ ਕਹਿ ਕੇ ਆਇਆ ਹਾਂ ਕਿ ਮੈਂ ਜਾਂਦਾ ਗੁਰੂ ਅਰਜਨ ਸਾਹਿਬ ਨੂੰ ਪਕੜਾਂਗਾ, ਔਰ ਜਾਂ ਪਕੜ ਲਾਂਗਾ ਜਾਂ ਫਿਰ ਉਨ੍ਹਾਂ ਨੂੰ ਪਕੜ ਕੇ ਕਿਸੇ ਕਿਲੇ ਵਿਚ ਕੈਦੀ ਬਣਾ ਲਵਾਂਗਾ।
ਇੱਕ ਦੋਏ ਮਾਸ ਰੱਖੋ ਬਿਬ ਐਸੇ ਹੀਰ ਲਿਓ ਨਰਗਨ ਕਹਿ ਜੈਸੇ।
ਪ੍ਰਿਥੀ ਚੰਦ, ਮੈਂ ਆਇਆ ਹਾਂ, ਹੁਣ ਆਉਂਦਾ ਗੁਰੂ ਅਰਜਨ ਸਾਹਿਬ ਨੂੰ ਜਾ ਕੇ ਪਕੜਾਂਗਾ, ਉਨ੍ਹਾਂ ਨੂੰ ਪਕੜ ਕੇ ਕਿਸੇ ਕਿਲੇ ਵਿਚ ਕੈਦੀ ਕਰਕੇ ਰੱਖ ਲਾਂਗਾ, ਦੋ ਚਾਰ ਮਹੀਨੇ ਰੱਖ ਕੇ ਵੇਖਾਂਗਾ ਤੇ ਵੇਖਾਂਗਾ ਲੋਕ ਕਿਹੋ ਜਿਹੀਆਂ ਗੱਲਾਂ ਕਰਦੇ ਨੇ। ਜੇ ਤਾਂ ਰੋਲਾ ਜ਼ਿਆਦਾ ਪਿਆ ਤੇ ਫਿਰ ਤਾਂ ਉਨ੍ਹਾਂ ਨੂੰ ਕੈਦੀ ਬਣਾ ਕੇ ਰੱਖਾਂਗਾ, ਜੇ ਲੋਕ ਦੋ ਚਾਰ ਮਹੀਨਿਆਂ ਬਾਅਦ ਚੁੱਪ ਕਰ ਗਏ ਤੇ ਫਿਰ ਮੈਂ ਅਗਲਾ ਕੰਮ ਕਰਾਂਗਾ।
ਜਦ ਮਿੱਟ ਜਾਏ ਕਹਿਣ ਤੇ ਬ੍ਰਿੰਦ ਰੁੱਖ ਲੱਕ ਲਿਓ ਬਿਲੰਦ।
ਕੋਈ ਕੰਮ ਤਾਜ਼ਾ ਤਾਜ਼ਾ ਹੁੰਦਾ ਤੇ ਲੋਕ ਗੱਲਾਂ ਕਰਦੇ ਨੇ, ਬੋਲਦੇ ਨੇ। ਗੁਰੂ ਅਰਜਨ ਸਾਹਿਬ ਜੀ ਨੂੰ ਪਕੜ ਕੇ ਮੈਂ ਕਿਲੇ ਚ ਕੈਦੀ ਬਣਾਵਾਂਗਾ, ਦੋ ਚਾਰ ਮਹੀਨੇ ਵੇਖਾਂਗੇ, ਲੋਕ ਬੋਲਣਗੇ, ਜਦੋਂ ਲੋਕ ਗੱਲਾਂ ਕਰਨ ਤੋਂ ਬੰਦ ਹੋ ਜਾਣਗੇ, ਚੁੱਪ ਕਰ ਜਾਣਗੇ, ਸ਼ਾਂਤ ਹੋ ਜਾਣਗੇ, ਫਿਰ ਮੈਂ ਉਧਰ ਬਾਦਸ਼ਾਹ ਦਾ ਰੁੱਖ ਵੇਖਾਂਗਾ ਕਿ ਬਾਦਸ਼ਾਹ ਕੀ ਚਾਹੁੰਦਾ, ਬਾਦਸ਼ਾਹ ਦੇ ਮਨ ਦਾ ਸੁਭਾਅ ਵੇਖਾਂਗਾ।
ਤੇ ਪਾਛੇ ਕੈਦ ਮਜਾਰੀ ਕਹਿ ਕੇ ਸੋ ਤਬ ਦੇ ਹੋ ਮਾਰੇ।
ਬਾਅਦ ਵਿਚ ਮੈਂ ਕੈਦ ਵਿਚ ਹੀ ਕਿਸੇ ਨੂੰ ਕਹਿ ਕੇ ਅੰਦਰ ਹੀ ਕਿਲੇ ਵਿਚ ਮਰਵਾ ਦਿਆਂਗਾ। ਅਰਜਨ ਸਾਹਿਬ ਜੀ ਬਾਰੇ ਪਹਿਲਾਂ ਤਾਂ ਮੈਂ ਉਨ੍ਹਾਂ ਨੂੰ ਕੈਦ ਕਰਾਂਗਾ, ਲੋਕ ਰੋਲਾ ਪਾਣਗੇ ਦੋ ਚਾਰ ਮਹੀਨਿਆਂ ਬਾਅਦ ਜਦੋਂ ਚੁੱਪ ਕਰ ਜਾਣਗੇ ਤੇ ਫਿਰ ਕਿਸੇ ਨੂੰ ਕਹਿ ਕੇ ਮੈਂ ਕੈਦ ਵਿਚ ਹੀ ਗੁਰੂ ਅਰਜਨ ਸਾਹਿਬ ਨੂੰ ਮਰਵਾ ਦਿਆਂਗਾ, ਸਦਾ ਵਾਸਤੇ ਇਹ ਮੁਸੀਬਤ ਟਲ ਜਾਏਗੀ।
ਤੋਹੇ ਬਨੈ ਹੋ ਗੁਰੂ ਜਗ ਕੇਰਾ ਚੌਂਦਿਸ਼ ਤੇ ਤਨ ਮਿਲੈ ਕਨੇਰਾ।
ਬਾਬਾ ਪ੍ਰਿਥੀ ਚੰਦ ਜੀ, ਗੁਰੂ ਅਰਜਨ ਸਾਹਿਬ ਨੂੰ ਮਾਰਨ ਤੋਂ ਬਾਅਦ ਫਿਰ ਮੈਂ ਤੈਨੂੰ ਸਾਰੇ ਜਗਤ ਦਾ ਗੁਰੂ ਬਣਾ ਦਿਆਂਗਾ, ਤੈਨੂੰ ਸਾਰੇ ਸੰਸਾਰ ਦਾ ਗੁਰੂ ਬਣਾ ਦਿਆਂਗਾ, ਤੂੰ ਸਾਰੇ ਜਗਤ ਦਾ ਗੁਰੂ ਬਣੇਗਾ, ਚਾਰਾਂ ਦਿਸ਼ਾਵਾਂ ਤੋਂ ਲੋਕ ਫਿਰ ਤੇਰੇ ਕੋਲ ਆਇਆ ਕਰਨਗੇ, ਤੇਰੇ ਚਰਨਾਂ ਵਿਚ ਲਿਆ ਕੇ ਬਹੁਤ ਸਾਰਾ ਧਨ ਪੈਸਾ ਰੁਪਈਆ ਉਹ ਤੇਰੇ ਕੋਲ ਲਿਆ ਕੇ ਭੇਟ ਕਰਿਆ ਕਰਨਗੇ।
ਸੰਗਤ ਸਕਲ ਪਾਏ ਤਵ ਪੂਜੈ ਸੁਤ ਜੁਤ ਰਹਿਣ ਦਿਓ ਨੈ ਦੂਜੇ।
ਤੁਹਾਡੀ ਸੰਗਤ ਹੈ ਉਹ ਤੁਹਾਨੂੰ ਆ ਕੇ ਪੂਜੇਗੀ, ਤੁਹਾਡੇ ਚਰਨਾਂ ਨੂੰ ਪੂਜੇਗੀ ਤੇ ਗੁਰੂ ਅਰਜਨ ਸਾਹਿਬ ਦੇ ਨੂੰ ਤਾਂ ਮੈਂ ਤਾਂ ਉਹਨਾਂ ਦੇ ਪੁੱਤਰ ਸਮੇਤ ਨਹੀਂ ਛੱਡਣ ਲੱਗਾ, ਉਹਨਾਂ ਨੂੰ ਤਾਂ ਮਾਰਾਂਗਾ ਹੀ ਪਰ ਉਹਨਾਂ ਦੇ ਪੁੱਤਰ ਨੂੰ ਵੀ ਮੈਂ ਜਿਉਂਦਾ ਨਹੀਂ ਛੱਡਾਂਗਾ, ਉਹਨਾਂ ਦੇ ਪੁੱਤਰ ਨੂੰ ਵੀ ਨਾਲ ਹੀ ਮਾਰ ਮੁਕਾਵਾਂਗਾ।
ਨਿਜ ਬਲ ਤਬੈ ਸਫਲਤਾ ਪਾਓ ਤੁਮ ਰਿਤ ਸੁਤ ਜੁਤ ਜਬ ਮਰਵਾਓ।
ਮੈਂ ਆਪਣੇ ਬਲ ਦੀ ਸਫਲਤਾ ਤਾਂ ਹੀ ਪ੍ਰਾਪਤ ਕਰਾਂਗਾ, ਤਾਂ ਹੀ ਮੇਰਾ ਬਲ ਸਾਰੇ ਪਾਸੇ ਜਾਣਿਆ ਜਾਏਗਾ ਜੇ ਤੇਰੇ ਸਮੇਤ ਮੈਂ ਤੁਹਾਡੇ ਦੁਸ਼ਮਣ ਨੂੰ ਤੁਹਾਡੇ ਆਪਣੇ ਬਲ ਦੇ ਨਾਲ ਮਰਵਾ ਦਿਆਂ, ਤੁਹਾਡੇ ਦੁਸ਼ਮਣ ਨੂੰ ਮੈਂ ਆਪਣੇ ਬਲ ਨਾਲ ਮਰਵਾ ਦਿਆਂਗਾ, ਫਿਰ ਹੀ ਮੇਰਾ ਬਲ ਸਫਲ ਹੋਵੇਗਾ, ਫਿਰ ਮੇਰੀ ਤਾਕਤ ਦਾ ਤੁਹਾਨੂੰ ਵੀ ਪਤਾ ਲੱਗੇਗਾ।
ਨਾ ਤਥਿਕ ਜੀਵਨ ਮੇਰਾ,
ਜੇ ਇਹ ਕੰਮ ਮੈਂ ਨਾ ਕਰ ਸਕਿਆ ਤੇ ਨਹੀਂ ਤਾਂ ਫਿਰ ਮੇਰਾ ਇਹ ਜੀਵਨ ਹੀ ਭਰੇਗਾ, میرا یہ جیون ترکار ہے
یو سکھا تو سکھنا میرا
سارا جیون ہے پھر یہو جہ جا میں اپنے متر نو سکھ نہ دے سکیا تو میرا متر ہے پرکسی چاند جی میں تینو سوکھ ہی نہ دے سکے سکیا تے پھر میرے اس جیون تے ترکار ہے
گہن تسے پورب رب لاکھا گئے وڈالی میں تب راکھا
میں پہلا ہی پکڑنا آیا سی انہاں نو جدو پچھلے گیڑے آیا سی
پرکسی چاند جی
ادو میں انہاں نو پکڑ لینا سی انہاں نو قیدی بنا لینا سی گل ادو ہی ختم ہو جانی سی پر اس وقت گرو جی وڈالی نگر چلے گئے سی گرو ارجن صاحب وڈالی جا کے لک گئے سن میرا پہ کر کے میرا ڈر کر کے اس وقت تو وڈالی جا کے چلے گئے سن وڈالی جا کے لک گئے سن
نہ کرت کاج تب سارا اب لو تو کچی کو کبھی کو مارا
نہیں تا اے کام ہن تک میں سارا کر دینا سی ہن تک تا اے سارا کام پورا ہو جانا سی تے میں ہن تک اے سارا کام پورا کر کے کدوں دا انہاں نو مار دینا سی ہن تک تا ساری گلاں لوکاں نے بھل بھی جانیا سی جے کتے اودو میں انہاں نو پکڑ لیندا تے او وڈالی نہ جاندے اودو اے سارا کام میں کر دینا سی انہاں نو کدوں دا مار بکانا سی
توری بات نہ چندو جنائی رپ مارے تب دیو ملائے
اے بابا پرتھی چند جی جدو میں دلیوں چل کے آیا میں اے نہیں دس کے آیا کہ میں پرتھی چند دی مدد کرن چلیا دیوان چندو نو مل کے آیا پر چندو دے کول میں تہاڈا ذکر نہیں کیتا جدو میں ایتھے تہاڈے دشمن نو مار دیاں گا بعد وچ میں تہاڈی ملاقات چندو نال بھی کرا دیاں گا چندو نال بھی تہاڈی مترتا پوا دیاں گا اودے نال بھی تہاڈی جان پہچان ہو جائے گی
شاہ سنگ ار سنگ دیوان بن ہے جو ہے تو بات ماں
میں بادشاہ دے نال بھی تہاڈا ملاپ کرا دیاں گا
جتھے
بادشاہ دے نال ملاپ کراواں گا اوتھے دیوان چندو نال بھی تہاڈی ملاقات ہوے گی ادھروں چندو نال تہاڈی مترتا جڑا ہندوستان دے بادشاہ دا دیوان ہے ادھر بادشاہ نال بھی میں تہاڈی مترتا پوا دیاں گا تہاڈی ملاقات کرا دیاں گا
اے مسل تو سن سدن سدارا سلی سپتیو نسا مجارا
ایسا انہیں صلاح کی تھی بابے پرتھی چاند دے نالے گلاں باتاں کر کے پرتھی چاند نو حوصلہ دتا تیرگ دتا پرتھی چاند سن کے اپنے گھر واپس چلا گیا تے ادھر سلی کھا رات دا سما سی اپنے آسن تے ستا ہے
رات پئی کر سوچ شنانا دیوس چڑے تس نکت پیانا
جدو دن چڑھیا تو چڑھدیا دن سار اس ویلے سلیکھا اٹھے آئے نے سوچ سنان کیتا ہے ادھر بابا پرتھی چند جی اٹھے اٹھ کے انہاں نے بھی سوچ سنان کیتا تے چل کے سلیکھا دے کول آیا
بیٹھ گئے ہو تے سہج سبائے بات کہت نج کو بڈے آئے
آ کے سہج سبھائے پرتھی چند سلی خان دے کول بیٹھ گیا تے بیٹھیا بیٹھیا پرتھی چند اپنی وڈیائی کر کے سنان لگا سلی خان نو نیچ منوخ دی برتی ہندی او اپنی وڈیائی آپ ہی اپنے منہ تو کہہ کے سناؤں گا اس ویکتی نو نیتی شاستر اور ودوان لوگ نیچ گنتے نے جڑا ویکتی اپنی زبان تو اپنی وڈیائی تے اپنے سولے گائی جاوے کہ میں یہ کیتا ہے میں ادھا کر دتا ہے میں یہ کام دی آرمبھتا کیتی میں یہ کر سکتا سی میرے بنا اور کوئی نہیں کر سکتا ادھا دیا وڈیائیاں اپنے بارے کہن والا ویکتی نیچ گنے تے پرتھی چند اپنی وڈیائی کرن لگا اپنی اپما کر کے سنان لگا سلی خان دے کول
سنو سکھا اپکار تیارو گرام دیوائیو بسے مجارو
کہنے لگا ہے سلی خان تو میرا بڑا گہرا متر ہے تیرے نال تا میرا متر تانا تا ہے ہی پر میرا تیرے نالو اپنے پراواں نالو بھی زیادہ پیار تے سنیہ تیرا میرے تے بڑا بڑا پار اپکار ہے تیرے اپکار صدقہ میں اس پنڈ چ بس رہا اے جڑا پنڈ بسایا ہے یہ جگہ بادشاہ نو کہہ کے سلیکھا تو ہی تا مینو دوائی ہے نہیں تا مینو یہ جگہ کتنے ملنی سی ਇਹ ਜਗ੍ਹਾ ਬਾਦਸ਼ਾਹ ਨੂੰ ਕਹਿ ਕੇ ਤੂੰ ਮੈਨੂੰ ਦਵਾਈ ਹੈ, ਤੇਰਾ ਮੇਰੇ ਤੇ ਬੜਾ ਵੱਡਾ ਅਹਿਸਾਨ ਹੈ, ਬੜਾ ਵੱਡਾ ਪਰਉਪਕਾਰ ਹੈ। ਸੁਖ ਕੋ ਪਾਏ ਕਰਿਓ ਨਿਜ ਥਾਨਾ, ਕੀਨ ਚਿਨਾਵਨ ਮਹਿਲਮਾਨਾ। ਇੱਥੇ ਸਾਰੇ ਸੁਖ ਪ੍ਰਾਪਤ ਕੀਤੇ ਨੇ, ਇੱਥੇ ਆਪਣੀ ਜਗ੍ਹਾ ਬਣਾ ਲਈ ਹੈ। ਆ ਵੇਖੋ ਬੜੇ ਬੜੇ ਸੁੰਦਰ ਆਪਣੇ ਮਹਿਲ ਮੰਦਰ ਮਾੜੀਆਂ, ਉਹ ਮੈਂ ਆਪਣੇ ਇਸ ਨਗਰ ਦੇ ਵਿਚ ਉਸਾਰੀ ਕਰ ਲਈ ਹੈ। ਬੜੇ ਬੜੇ ਸੁੰਦਰ ਮਹਿਲ ਮੈਂ ਇਸ ਨਗਰ ਦੇ ਵਿਚ ਚੜਵਾ ਲਏ ਨੇ।
ਬੜੇ ਯਤਨ ਤੇ ਲਗੇ ਪਚਾਵੇ ਸਦਨ ਬਣਾਵੇ,
ਬੜੇ ਵੱਡੇ ਯਤਨ ਕਰਕੇ ਇੱਥੇ ਪੁਜਾਵੇ ਲਾਏ ਹੋਏ ਨੇ, ਬੜੇ ਬੜੇ ਵੱਡੇ ਇੱਟਾਂ ਦੇ ਪੁਜਾਵੇ ਲਾਏ ਹੋਏ ਨੇ ਜਿਨ੍ਹਾਂ ਵਿਚ ਇੱਟਾਂ ਪੱਕ ਰਹੀਆਂ ਨੇ, ਔਰ ਉਹਨਾਂ ਪੱਕੀਆਂ ਹੋਈਆਂ ਇੱਟਾਂ ਦੇ ਨਾਲ ਮੈਂ ਆਪਣੇ ਮਕਾਨ ਬਣਾ ਰਿਹਾ। ਹਾਲੇ ਕੰਮ ਚੱਲ ਰਿਹਾ, ਪਾਵਿਆਂ ਵਿਚ ਇੱਟਾਂ ਪੱਕ ਰਹੀਆਂ ਨੇ, ਨਾਲ ਨਾਲ ਮੇਰੇ ਮਕਾਨਾਂ ਦਾ ਕੰਮ ਚੱਲ ਰਿਹਾ ਔਰ ਮਕਾਨ ਚਿਣੇ ਜਾ ਰਹੇ ਨੇ।
ਕਿਰਪਾ ਛਾਨ ਕਰ ਆਪ ਨਿਆਰੋ, ਮੋਏ ਆਨੰਦ ਕੋ ਆਪਣਾ ਵਿਚਾਰੋ।
ਸੁਲੇਖਾ ਜੀ ਉੱਠੋ, ਚੱਲ ਕੇ ਨਗਰ ਵਿਚ ਮਾੜਾ ਜਿਹਾ ਫੇਰਾ ਪਾਓ ਤੇ ਸਾਰੇ ਨਗਰ ਵਿਚ ਫਿਰ ਕੇ ਵੇਖੋ, ਕਿਉਂਕਿ ਮੈਂ ਜੋ ਕੁਝ ਬਣਾਇਆ ਇਹ ਤੁਹਾਡਾ ਹੀ ਹੈ ਨਾ। ਮੇਰਾ ਘਰ ਮੇਰਾ ਗ੍ਰਾਮ ਤਾਂ ਤੁਹਾਡਾ ਹੀ ਪਿੰਡ ਹੈ, ਤੁਹਾਡਾ ਹੀ ਗ੍ਰਾਮ ਹੈ, ਤੇ ਤੁਹਾਡੇ ਮੇਰੇ ਚ ਕੋਈ ਫਰਕ ਨਹੀਂ। ਤੁਸੀਂ ਮੇਰੇ ਆਨੰਦ ਨੂੰ ਆਪਣਾ ਹੀ ਆਨੰਦ ਵਿਚਾਰੋ ਤੇ ਚੱਲ ਕੇ ਤੁਸੀਂ ਆਲੇ ਦੁਆਲੇ ਗੇੜਾ ਮਾਰ ਕੇ ਵੇਖੋ ਕਿ ਕਿਹੋ ਜੇ ਆਵੇ ਲੱਗੇ ਹੋਏ ਨੇ, ਇੱਟਾਂ ਪੱਕ ਰਹੀਆਂ ਨੇ, ਕਿਵੇਂ ਮਕਾਨ ਚਿਣੇ ਜਾ ਰਹੇ ਨੇ।
ਲੋਕ ਬਸਾਏ ਕਿਰਕੀ ਬਿਸਾਲਾ।
ਇੱਥੇ ਲੋਕਾਂ ਨੂੰ ਵਸਾਇਆ ਹੈ, ਇੱਥੇ ਬੜੀ ਸੋਹਣੀ ਖੇਤੀ ਵੀ ਹੋ ਰਹੀ ਹੈ ਤੇ ਉਸ ਖੇਤੀ ਦੇ ਨਾਲ ਬਹੁਤ ਸਾਰੀ ਪੈਦਾਇਸ਼ ਖੇਤਾਂ ਦੇ ਵਿਚ ਫਸਲ ਪੈਦਾਵਾਰ ਹੁੰਦੀ ਹੈ। ਬਹੁਤ ਭਾਰੀਆਂ ਫਸਲਾਂ ਘਰ ਦੇ ਵਿਚ ਹਰ ਵਕਤ ਆਉਂਦੀਆਂ ਨੇ, ਖੇਤੀ ਬੜੀ ਸੁੰਦਰ ਹੁੰਦੀ ਹੈ ਮੇਰੇ ਇਸ ਨਗਰ ਵਿਚ।
ਫਿਰ ਕਰ ਦੇਖੋ ਜਦੋਂ ਤੁਰੰਗਾ, ਮੈਂ ਛੱਡ ਚਲੋ ਕਾਲ ਕੋ ਸੰਗਾ।
ਲੱਗਾ ਤੁਸੀਂ ਆਪ ਘੋੜੇ ਤੇ ਸਵਾਰ ਹੋ ਕੇ ਮੇਰੇ ਨਾਲ ਚੱਲ ਕੇ ਫਿਰੋ, ਮੈਂ ਤੁਹਾਡੇ ਨਾਲ ਆਪ ਚੜ ਕੇ ਚੱਲਦਾ ਤੇ ਸਾਰਾ ਪਿੰਡ ਤੁਹਾਨੂੰ ਫਿਰ ਕੇ ਵਿਖਾਉਣਾ। ਸਾਰਾ ਪਿੰਡ ਤੁਸੀਂ ਆਪ ਘੋੜੇ ਤੇ ਚੜ ਕੇ ਫਿਰ ਕੇ ਵੇਖੋ ਕਿ ਮੇਰਾ ਪਿੰਡ ਕਿਤਨਾ ਸੁੰਦਰ ਵਸਿਆ, ਮੇਰਾ ਆਨੰਦ ਕਿਤਨਾ ਪਸਰਿਆ ਹੋਇਆ, ਕਿੰਨੇ ਸੋਹਣੇ ਮਕਾਨ ਬਣੇ ਨੇ, ਖੇਤ ਕਿਤਨੇ ਸੁੰਦਰ ਨੇ, ਆਵੇ ਲੱਗੇ ਹੋਏ ਨੇ ਇੱਟਾਂ ਦੇ, ਉਹ ਵੀ ਚੱਲ ਕੇ ਤੁਸੀਂ ਵੇਖੋ।
ਅੱਜ ਪਿੱਛੋਂ ਮੰਦਰ ਅਰ ਆਵੇ, ਤੁਮੋਂ ਦਿਖਾਏ ਹਰਕ ਮੁਝ ਆਵੇ।
ਤੁਸੀਂ ਮੇਰੇ ਨਾਲ ਚੱਲੋ, ਮੇਰੇ ਜਿਹੜੇ ਬਣੇ ਹੋਏ ਮਕਾਨ ਨੇ ਉਹ ਵੀ ਵੇਖੋ ਤੇ ਜਿਹੜੇ ਆਵੇ ਲੱਗੇ ਹੋਏ ਨੇ ਬਾਹਰ, ਮੈਂ ਤਾਂ ਇੱਟਾਂ ਦੇ ਆਵੇ ਲਾਏ ਹੋਏ ਨੇ ਬੜੇ ਵੱਡੇ ਵੱਡੇ, ਤੇ ਉਹਨਾਂ ਇੱਟਾਂ ਦੇ ਆਵਿਆਂ ਨੂੰ ਵੀ ਚੱਲ ਕੇ ਤੁਸੀਂ ਆਪ ਵੇਖੋ ਕਿ ਆਵੇ ਕਿਤਨੇ ਵੱਡੇ ਵਿਸਥਾਰ ਵਾਲੇ ਲੱਗੇ ਹੋਏ ਨੇ।
ਸੁਣ ਸੁਲਹੀ ਆਨੰਦ ਧਾਰਾ, ਭਇਓ ਬਿਲੋ ਤਿੰਨ ਤੋਂ ਤਰ ਤਿਆਰਾ।
ਸੁਣ ਕੇ ਸੁਲੀ ਖਾਂ ਬੜਾ ਖੁਸ਼ ਹੋਇਆ ਤੇ ਤਿਆਰ ਹੋ ਗਿਆ ਨਾਲ ਚੱਲਣ ਵਾਸਤੇ। ਇਹਦਾ ਕਾਲ ਮਨ ਨੂੰ ਇਹਨੂੰ ਸੱਦਦਾ ਸੀ, ਆਵੇ ਵੇਖਣ ਜਾ ਰਿਹਾ ਜਿੱਥੇ ਇੱਟਾਂ ਦੇ ਪੁਜਾਵੇ ਲੱਗੇ ਹੋਏ ਨੇ, ਪੱਠੇ ਲੱਗੇ ਹੋਏ ਸੀ, ਵੇਖਣ ਵਾਸਤੇ ਜਾ ਰਿਹਾ ਸੀ। ਇਹ ਬੜੇ ਆਨੰਦ ਨਾਲ ਤਿਆਰ ਹੋਇਆ ਚੱਲਣ ਵਾਸਤੇ, ਸਭ ਕੁਝ ਵੇਖਣ ਵਾਸਤੇ ਤਿਆਰ ਹੋਇਆ।
ਪੁੱਤਰ ਸਖਾ ਸਗਰੇ ਸੰਗ ਚਾਲੇ, ਬਸਤਰ ਸ਼ਸਤਰ ਤਨ ਪੈਰ ਵਿਸਾਲੇ।
ਇਹਦੇ ਪੁੱਤਰ, ਇਹਦੇ ਮਿੱਤਰ, ਸੰਬੰਧੀ, ਨਾਲ ਦੇ ਜਿੰਨੇ ਸੰਗੀ ਸੀ ਸਭ ਨਾਲ ਚੱਲ ਪਏ। ਬੜੇ ਬੜੇ ਸੋਹਣੇ ਬਸਤਰ ਸ਼ਸਤਰ ਇਹਨਾਂ ਨੇ ਆਪਣੇ ਸਰੀਰ ਤੇ ਧਾਰਨ ਕੀਤੇ ਨੇ, ਆਪਣੇ ਸਰੀਰਾਂ ਨੂੰ ਚੰਗੀ ਤਰ੍ਹਾਂ ਬਾਦਸ਼ਾਹੀ ਠਾਠ ਵਿਚ ਸਜਾ ਕੇ ਚੱਲੇ ਹਨ।
ਪ੍ਰਿਥੀਏ ਕੋ ਕਰ ਸੋ ਕਰ ਗਏ ਹੋ, ਪ੍ਰਥਮ ਗ੍ਰਾਮ ਕੋ ਹਿਰਨ ਚਯੋ।
ਸੁਲੀ ਖਾਂ ਨੇ ਬਾਬੇ ਪ੍ਰਿਥੀ ਚੰਦ ਦਾ ਹੱਥ ਆਪਣੇ ਹੱਥ ਚ ਫੜਿਆ ਬੜੇ ਮਿਤਰਾਨਾ ਢੰਗ ਨਾਲ, ਤੇ ਸੁਲੀ ਖਾਂ ਨੇ ਪ੍ਰਿਥੀ ਚੰਦ ਦਾ ਹੱਥ ਆਪਣੇ ਹੱਥ ਚ ਪਕੜ ਕੇ ਪਹਿਲਾਂ ਨਗਰ ਵੇਖਿਆ ਤੇ ਨਗਰ ਦੇ ਵਿਚ ਫਿਰ ਕੇ ਪਹਿਲਾਂ ਜਿਹੜੇ ਪਿੰਡ ਦੇ ਵਿਚ ਘਰ ਬਣੇ ਸਨ, ਮਕਾਨ ਬਣੇ ਸਨ, ਉਹ ਮਕਾਨ ਵੇਖਣ ਵਾਸਤੇ ਚੱਲਿਆ ਹੈ।
ਸਨੇ ਸਨੇ ਅੰਤਰ ਚੱਲ ਗਏ, ਮੰਦਰ ਸਕਲ ਨਿਆਰਤ ਪਏ।
ਸਹਿਜ ਸਹਿਜ ਚੱਲਦਾ ਚੱਲਦਾ ਸੁਲੀ ਖਾਂ ਪ੍ਰਿਥੀ ਚੰਦ ਦਾ ਹੱਥ ਹੱਥ ਚ ਫੜਿਆ ਹੋਇਆ ਤੇ ਨਗਰ ਦੇ ਵਿਚ ਪ੍ਰਵੇਸ਼ ਕਰ ਗਏ। ਨਗਰ ਦੇ ਬਾਜ਼ਾਰਾਂ ਵਿਚ ਗਲੀਆਂ ਚ ਫਿਰ ਕੇ ਪਹਿਲਾਂ ਇਨ੍ਹਾਂ ਨੇ ਮਕਾਨ ਵੇਖੇ, جتھے بابے پرتھوی چند دی رہائش سی اے اپنا مکان بنایا کئی پاسے بن رہے سی محل بن رہا سی اودے وچ پھر کے سارا کچھ پرتھوی چند نے وکھایا ہے سارے مندر نے وکھائے ہن
انک بھانت کی باطن کرتے اتوت پریرت تیرت پھرتے
بھانت دیاں گلاں کردے کدے سجے کدے کھبے ویکھدے نے بڑے دھیان نال ادھر ادھر پریر کے بابا پرتھوی چند جی وکھاؤندے کہندے جی آ وی ویکھو بڑا سندر مکان بنیا آ ویکھو بڑی سندر دیوار بنی ہے آ ویکھو جی ایتھے اسی مینا کاری کرائی ہے ادا پریر پریر کے بابا پرتھوی چند سلی خان نو سارے مکان وکھا رہا ہے
گرام دکھایو جتک بخشیو ہے تیتے پن بار نکسایو
سارا پنڈ جنہ کو بسایا سی سارا بکھایا تے سارا پنڈ سارا نگر بکھاؤن تو بعد پھر اتو باہر پاسے نو لے ٹورے پرتھوی چند جدھر اٹا دے آوے لائے ہوئے سی نا اس پاسے نگر دے بار بار نو چل پے نے نکل کے
چلے پچاون کی دش پھیر دیکھت لگے نہ اوچ تیر
چلدیا چلدیا پجاویا والے پاسے نو پجاویا والے پاسے نو چل کے جدھر اٹا دے آوے لگے بڑے بڑے اچے ڈھیر لگے ہوئے سی آوے بڑے بڑے اچے لائے ہوئے جنہ چٹا پکنے پائیا ہوئی سن تے اچے اچے ڈھیر لگے انہوں نے ویکھے نے
پرتھوی کی سرا تو کرتا میں موہ میں پریت مثالی
پرتھوی دی سلاگا کردا جا رہا سلی خان کہندا پرتھوی چند جی بڑا ودیا نگر وسایا تے نالے سلی خان اپنے من چ سوچدا کہ پرتھوی چند میرے نال بڑا پیار کردا پرتھوی چند میرے نال بڑی پریت کردا ایدا میرے نال بہت بھاری ہت ہے
جب آوے پر لگے اروڈن نکت میچ آئی تین مڈن
لاگے اٹا دا آوا لگا ہویا سی بڑا وڈا آوا بڑا اچا بنیا ہویا تے اودے تے چڑھن لگے کہندے اس مورخ دی پاپی دی موت نیڑے آئی ہوئی سی سلی خان دی او موت مانو پریر کی لجا رہی سی جگہ تے کیونکہ ستھان وستو اور کال اے جدو تینے دیش کال تے کارن تینے چیزاں اکٹھیاں ہوندیاں اودو انسان دی موت ہوندی او جگہ اپنے آپ کھچ کے ویکتی نو اپنے کول بلا لیندی ہے جتھے اودی موت ہوندی ہے کہندے جڑا آوا لگا ہویا سٹاں دا بڑا اچا تے ادھرے دا کال پریر کے نو لے کے جا رہا سلی خان نو جدو اس آوے دے اتے چڑھ کے جان لگے
پرتھوی کو پیشاب تب آیو تیاگن لگیو ریو پچھوایو
بابے پرتھوی چند نو لگو شنکا آ گیا لگو شنکا آ گیا کہہ لگا سلی خان جی تسی اگے چلو تے میں لگو شنکا کر کے آؤں ہاں
سلی نج سنگن تو کا چلو اچیرے سب دش
سلی خان اپنے نال دے ساتھیاں نو کہندا چلو چلو آپا سارے اتے چڑھ کے چل کے ویکھیے بڑی دور تک کہندے نگر دسدا کیونکہ بڑا اچا ہوا لگا ہوا سی ڈھیر بڑا اچا لگا ہوا سی سلی خان کہندا چلو چلو آپا سارے اتے چڑھ کے ویکھیے نال دے سارے سنگیاں نو ساتھیاں نو سلی خان پریر کے آوے ول جا رہا ہے
ارے ہوئے چون دش کو ہیرا پہنچے دور ارنیر
کڈا اچا ہوا لگا ہوا ٹبا کڈا اچا اتے چڑھ کے ویکھدے چارے پاسے نگاہ مار کے ویکھا گے نیڑے دور دیا ساری چیزاں کہندے اتے چڑھ کے نظر آدیاں
نے چڈیو بیگتے مانی نینی کے تھل
سلی خان بڑے زور نال سب تو موڑے لگ کے اگے اگے چڑھ کے چلیا انہوں پتا نہیں سی اوپر دا بھیت نہیں سی پتا پرتھوی چند جی پیچھے رہ گئے سی جنہاں نے دسنا سی سلی خان بڑا مانی ہنکاری بڑے ویگ نال بڑے بل دے نال اکلا ہی اوپر نو چڑھ کے چلیا پیچھے ساتھی جڑے سی چڑھن والے وہ تھوڑے جے پیچھے رہ گئے آپ اکلا ہی بڑے زور نال چڑھ کے اوپر نو گیا
ہون ہار نے مت بچلائے سنے سنے میں کین چڑائے
ہونی یہو جی سی مت تے ہو جا پردہ پایا ہونی نے جدوں ਹੋਣੀ ਆਉਂਦੀ ਆ ਉਦੋਂ ਸਾਰੇ ਪਾਸੋਂ ਦਰਵਾਜ਼ੇ ਭੰਨ ਕੇ ਆਉਂਦੀ ਆ ਸਮਝ ਨੀ ਆਉਣ ਦਿੰਦੀ ਬੰਦੇ ਨੂੰ ਇਨਸਾਨ ਨੂੰ ਕਹਿੰਦੇ ਹੋਣੀ ਨੇ ਇਹੋ ਜਿਹਾ ਮੱਤ ਤੇ ਇਹਦੇ ਤੇ ਪੜਦਾ ਪਾਇਆ ਇਹਨੂੰ ਸਮਝ ਨੀ ਆਉਣ ਦਿੱਤੀ ਹੌਲੀ ਹੌਲੀ ਨੀ ਚੜਿਆ ਕਿ ਸਹਿਜੇ ਸਹਿਜੇ ਪੈਰ ਰੱਖ ਕੇ ਉੱਪਰ ਨੂੰ ਜਾਂਦਾ ਕਹਿੰਦੇ ਅੰਨੇ ਵਾਹ ਦੌੜ ਕੇ ਉੱਪਰ ਨੂੰ ਗਿਆ
ਸ਼੍ਰੀ ਅਰਜਨ ਜੀ ਸ਼ਬਦ ਬਣਾਇਓ ਜੀਨੂੰ ਸ਼ਰਾਬ ਮੈਂ ਕੀ ਚੜਾਏ
ਗੁਰੂ ਅਰਜਨ ਸਾਹਿਬ ਜੀ ਨੇ ਤਾਂ ਸ਼ਬਦ ਵੀ ਉਚਾਰਨ ਕੀਤਾ ਹੈ ਉਹ ਅੱਗੇ ਆਏਗਾ ਸ਼ਬਦ ਤੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਪਹਿਲਾਂ ਹੀ ਕਹਿ ਦਿੱਤਾ ਸੀ ਸੁਲੀ ਖਾਂ ਸਾਡੇ ਤੱਕ ਚੜ ਕੇ ਨਹੀਂ ਆ ਸਕੇਗਾ
ਦੀਨੋ ਸ਼ਰਾਬ ਸਮੇ ਤੋਂ ਆਇਓ
ਸਮਾਂ ਆ ਗਿਆ ਸੁਲੀ ਖਾਂ ਦੇ ਉੱਤੇ ਜਿਹੜਾ ਸਮਾਂ ਮਹਾਰਾਜ ਜੀ ਨੇ ਬਚਨ ਕੀਤਾ ਸੀ ਆਉਣ ਵਾਸਤੇ
ਉੱਪਰ ਛਾਇਰ ਛਾਰ ਦਿਖਾਈ ਪਰੈ
ਦਿਸ ਫਾਮੇ ਪਾਤਸ਼ਾਹ
ਦੌੜਿਆ ਗਿਆ ਬੜੀ ਤੇਜ਼ੀ ਨਾਲ ਵੇਖਿਆ ਨੀ ਨੇ ਮੈਂ ਪੈਰ ਕਿੱਥੇ ਧਰ ਰਿਹਾ ਉੱਤੇ ਉੱਤੇ ਸਵਾਹ ਨਜ਼ਰ ਆਉਂਦੀ ਸੀ ਛਾਰ ਕਹਿੰਦੇ ਨੇ ਸਵਾਹ ਨੂੰ ਉੱਤੇ ਉੱਤੇ ਸਵਾਹ ਨਜ਼ਰ ਆਉਂਦੀ ਸੀ ਪਰ ਉਸ ਸਵਾਹ ਦੇ ਥੱਲੇ ਅੱਗ ਬਲ ਰਹੀ ਸੀ ਬੜੀ ਪ੍ਰਚੰਡ ਉੱਟਾਂ ਉਹਦੇ ਵਿਚ ਪੱਕ ਰਹੀਆਂ ਸਨ ਬੜੀ ਪ੍ਰਚੰਡ ਤੇਜ਼ ਅੱਗ ਥੱਲੇ ਬਲ ਰਹੀ ਸੀ ਉੱਤੇ ਸਵਾਹ ਪਈ ਹੋਈ ਸੀ
ਉੱਪਰ ਕਛਕ ਭਸਮ ਕਰ ਹੀਰਾ ਤੈ ਪੋਲ ਤਸ ਜਾਨ ਕਨੇਰਾ
ਸਵਾਹ ਸਿਰਫ ਉੱਤੇ ਉੱਤੇ ਸੀ ਪੋਲੀ ਪੋਲੀ ਸਵਾਹ ਉੱਪਰ ਫਿਰਦੀ ਹੋਈ ਨਜ਼ਰ ਆਉਂਦੀ ਸੀ ਪਰ ਉਹ ਜਗ੍ਹਾ ਬੜੀ ਪੋਲੀ ਸੀ ਉਹਦੇ ਤੇ ਪੈਰ ਰੱਖੇ ਤੇ ਬੰਦਾ ਥੱਲੇ ਹੀ ਧਸ ਜਾਏ ਇਹੋ ਜੀ ਜਗ੍ਹਾ ਸੀ ਕਹਿੰਦੇ ਉੱਪਰ ਬਣੀ ਹੋਈ ਆਵੇ ਦੇ
ਜਿੱਤ ਪਰਸ ਪਰ ਕਾਏ ਪਹੁੰਚੇ ਚੜੇ ਪਚਾਵੇ
ਨਾਲ ਦੇ ਸਾਥੀਆਂ ਨਾਲ ਜਿੱਦਦਾ ਹੋਇਆ ਸਭ ਤੋਂ ਪਹਿਲਾਂ ਮੂਹਰੇ ਅੱਗੇ ਲੱਗ ਕੇ ਹੰਕਾਰ ਨਾਲ ਚੜ ਕੇ ਗਿਆ
ਗੁਰੂ ਬਾਕ ਤੇ ਟਸ ਗਏ ਐਸੇ ਪ੍ਰਾਣ ਹਾਨ ਤੇ ਬਚੈ ਨਾ ਕੈਸੇ
ਗੁਰੂ ਸੱਚੇ ਪਾਤਸ਼ਾਹ ਜੀ ਦਾ ਬਚਨ ਪੂਰਾ ਹੋਇਆ ਜਦੋਂ ਇਹ ਆਵੇ ਦੀ ਚੋਟੀ ਤੇ ਚੜਿਆ ਤੇ ਆਵੇ ਦੀ ਚੋਟੀ ਦੇ ਉੱਤੇ ਸਵਾਹ ਸੀ ਉੱਪਰਲੇ ਪਾਸੇ ਪੈਰ ਰੱਖਦਿਆਂ ਥੱਲੇ ਬੰਦਾ ਧਸ ਜਾਏ ਕਹਿੰਦੇ ਜਦੋਂ ਇਹਨੇ ਜਾ ਕੇ ਉੱਪਰ ਪੈਰ ਰੱਖੇ ਤੇ ਗੁਰੂ ਬਚਨਾਂ ਨਾਲ ਥੱਲੇ ਧਸ ਗਿਆ ਇਹੋ ਜਿਹਾ ਧਸਿਆ ਕਿ ਇਹਦੇ ਪ੍ਰਾਣ ਨਹੀਂ ਬਚੇ
ਧਸਿਓ ਧਸਿਓ ਭਸਮ ਤੇ
ਸਵਾਹ ਦੇ ਵਿਚ ਧਸਿਆ ਨਾ ਇਕ ਵਾਰੀ ਬਲ ਨਾਲ ਉਛਲ ਕੇ ਬਾਹਰ ਨੂੰ ਆਇਆ ਕਿ ਮੈਂ ਨਿਕਲ ਜਾਵਾਂ ਪਰ ਨਿਕਲ ਨੀ ਸਕਿਆ ਗੁਰੂ ਕਾ ਬਚਨ ਜੋ ਪੂਰਾ ਹੋਣਾ ਸੀ ਦੂਜਾ ਇਹਦਾ ਕਾਲ ਆਇਆ ਹੋਇਆ ਸੀ ਇਸੇ ਢੰਗ ਨਾਲ ਕਹਿੰਦੇ ਥੱਲੇ ਹੀ ਧਸਦਾ ਗਿਆ ਮੁੜ ਕੇ ਬਾਹਰ ਨੀ ਨਿਕਲ ਸਕਿਆ
ਬਹੁਰ ਗਿਰਿਓ ਤਿਸਹੀ ਮੈਂ ਜਾਏ ਸਾਥੀ ਗੈਨ ਉੱਥੇ
ਥੱਲੇ ਅੱਗ ਬਲਦੀ ਸੀ ਅੱਗ ਦੇ ਵਿਚ ਥੱਲੇ ਜਾ ਕੇ ਧਸਦਾ ਗਿਆ ਡਿੱਗਦਾ ਗਿਆ ਇਹਦੇ ਜਿਹੜੇ ਨਾਲ ਦੇ ਸਾਥੀ ਸੀ ਉਹ ਦੌੜ ਕੇ ਆਏ ਅੱਗੇ ਪਕੜਨ ਵਾਸਤੇ ਪਰ ਕਿਸੇ ਦਾ ਇਹਨੂੰ ਹੱਥ ਨਹੀਂ ਪੈ ਸਕਿਆ ਕੋਈ ਹੱਥ ਪਕੜ ਕੇ ਇਹਨੂੰ ਬਚਾ ਦੇ ਸਕਿਆ
ਹਾਏ ਹਾਏ ਕਰਤੇ ਤਰਫੇ ਉਛੜ
ਮੂੰਹ ਤੋਂ ਹਾਏ ਹਾਏ ਦੁਹਾਈ ਪਾਈ ਹੋਈ ਹੈ ਮੂੰਹ ਤੋਂ ਕੁਰਲਾਟ ਪਚਾਇਆ ਹੋਇਆ ਤੇ ਸੜਦਾ ਜਦੋਂ ਸੜਦਾ ਸੜਨ ਕਰਕੇ ਡਰ ਰਿਹਾ ਸੜਨ ਕਰਕੇ ਭੈ ਭੀਤ ਹੋ ਕੇ ਨਾਲ ਜਲ ਰਿਹਾ ਤੇ ਮੂੰਹ ਤੋਂ ਹਾਏ ਹਾਏ ਉਚਾਰਦਾ ਨਾਲੇ ਉਛਲ ਉਛਲ ਕੇ ਬਾਹਰ ਨੂੰ ਆਉਂਦਾ ਹੈ
ਉੱਤੋਂ ਹੱਥ ਮੈਂ ਖਰ ਗੰਡਾ ਸਾ ਉਛਲਤ ਗਿਰਿਓ
ਜਦੋਂ ਅੱਗ ਚੁੱਛਲਦਾ ਪਰ ਬਾਹਰ ਨਿਕਲਿਆ ਨਹੀਂ ਜਾਂਦਾ ਇਹਦੇ ਹੱਥ ਦੇ ਵਿਚ ਇਕ ਬੜਾ ਤਿੱਖਾ ਗੰਡਾਸਾ ਸੀ ਪੜਿਆ ਹੋਇਆ ਸੁਲੀ ਖਾਂ ਨੇ ਜਦੋਂ ਉਛਲਿਆ ਤੇ ਉਛਲਦਿਆਂ ਉਛਲਦਿਆਂ ਹੱਥ ਵਿਚ ਫੜਿਆ ਹੋਇਆ ਜਿਹੜਾ ਉਹ ਗੰਡਾਸਾ ਸੀ ਉਹ ਗੰਡਾਸਾ ਹੀ ਇਹਦੀ ਧੋਣ ਤੇ ਵੱਜਾ ਹੈ
This farm is an foundation of advanced
foundation ਸਿਰ ਕੱਟ ਡਾਰਾ
ਗੰਡਾਸਾ ਇਹਦੇ ਆਪਣੇ ਹੱਥੋਂ ਹੀ ਉਛਲ ਕੇ ਇੰਨੇ ਜ਼ੋਰ ਨਾਲ ਬੜਾ ਤਿੱਖਾ ਗੰਡਾਸਾ ਸੀ ਤੇ ਜ਼ੋਰ ਨਾਲ ਇਹਦੀ ਸਿਰ ਦੀ ਜਿਹੜੀ ਗਰਦਨ ਸੀ ਗਰਦਨ ਦੇ ਉੱਤੇ ਵੱਜਾ ਤੇ ਧੜ ਨਾਲੋਂ ਸਿਰ ਲੱਥ ਕੇ ਵੱਖਰਾ ਹੋ ਗਿਆ ਸੁਲੀ ਖਾਂ ਦਾ ਇਹਦੇ ਧੜ ਨਾਲੋਂ ਸਿਰ ਲੱਥ ਕੇ ਉੱਥੇ ਹੀ ਅੱਗ ਦੇ ਵਿਚ ਡਿੱਗ ਗਿਆ
ਅਗਨ ਸਾਥ تن پرتھا پیو کشتی نہیں نکاچی
گئے سارا شریر سلی خان کا سڑ کے پڑتا بن گیا سڑ کے کہندے خاک ہو گیا کسے کولوں بھی سلی خان باہر نکلیا گیا اگ بڑی تیز بلدی سی کون اگ دے وچ جا کے ہاتھ پاؤں کسے کولو سلی خان باہر نکلیا گیا سڑ کے پڑتا ہو گیا
کچھ لاوت نر بس نہ بسا میں نکت نہ
ساتھی سی بتھیری کال کردے تلاؤندے پر انہاں دا کوئی بس نہیں چلدا نہ ہاتھ پیندا نہ کوئی ہور رستہ نظر آؤں تے نیڑے نہیں جاندے ادھر ادھر دوڑے پھردے نے ہور کوئی رستہ نہیں سوج رہا
پہنچیو نہیں نکاس نوارو دور ہٹے کچ چلو نہ چارو
کوئی کٹن والا سلی خان نیڑے نہیں پہنچیا اگ بڑی بھیانک بلدی سی تے دور دور ہی سارے ہٹ کے کھلو گئے کسے دا کوئی چارہ نہیں چلیا
آپ جلن تے گات بچاو سو جل گئے نہ کو نکساو
اپنا آپ جلد ہے جی نیڑے جاندے نے اپنے شریر کو اگ لگتی ہے اپنے آپ نو بچاؤندے رہے پر سلی خان سڑ گیا اونوں کوئی وچوں باہر نہیں کڈ سکیا
رودت اونچے کرت پکارو مریو جرت امرو سردار
ساتھی سارے روئی جاندے اچھی اچھی پکار کردے روندے کہندے ساڈا سردار ماریا گیا ساڈا سپہ سلار ماریا گیا سڑ کے مر گیا ہے
جیا سن دورت چڑھ گئے کرو بلوکن پرسا پیو
ادھر پرتھی چند دوڑ کے آیا رولا سن کے جد اے آ کے پرتھی چند نے ویکھیا ओदियां आसां दा मुनार पहले ही सड़के ढह ढेरी होया पिया वेख्या के सुलेखा सड़के पड़था बनिया पिया है
बड़े जतन ते तब निकसावा चर्बी से
भारी यतन करके उस अग दे विचों किसे तरीके नाल उहनूं बाहर कढ़िया शरीर दी सारी चर्बी ढल चुकी सी तन सारा जल चुकिया सी सुलेखा दा
हाए हाए कर पिछिया रोयो کارن کون اچانک ہوئے
چند بھی ہائے ہائے کر کے رون لگا کہنا کی کارن ہو گیا اچانک ساڈیاں خوشیاں نو گرہن لگ گیا
مہربان کے سیت پکارے اشر بلو چنتے گن ڈارے
چند دا پتر سی بابا مہربان وہ بھی نال نال روندا اپنے پیو دے اتھرو بہا بہا کے ہنجو بہا بہا کے روندے نے
مریو کموت سنگ کے کر یا خدا
سلی خان کموتے مریا کموتے پیڑی موتے مریا اے خدا اے تا ہن دوجکا چ جائے گا مسلمانا دا مننا جیڑا بندہ اگ چ سڑدا او نرکا چ جاندا اس کر کے کہندے تا اگ وچ سڑ کے مریا اے تا دوجکا نو جائے گا نرکا نو جائے گا
دفن کرن کو ترک ایمان جریو مریو دکھ لہے
مسلمانا دا ایمان کرم ہے دفن کرنا پر سلی خان تے سڑ کے مریا ہے بڑا دکھ بھوگ کے مریا ہے اس کر کے اے تا ہن دوجکاں دی اگ وچ ہی سڑے گا
اور دشالا تس پر ڈالا کھات پائے کر بیر نکالا
پرچی چاند نے دشالا لیا کے سلی خان دی لوٹ تے پایا تے باہر لے پاسے کہندے ایک قبر کھود کے
اب میں شوق ادک بھی دتایو
قبر کھود کے اس قبر دے وچ جا کے قیدے نو دفن کیتا سلی خان دی لاش نو دفن کیتا سارے رو رہے نے سارے برلاپ کر رہے نے
جتھا پتر پراتا ہت کاری مرے ہوت شوکت دکھ مرے ہوت شوکت دکھ پارے
جی پتر مرے پرا مرے جا کوئی ہتکاری مرے تے بندے نو بڑا پاری دکھ ہوندا ہے
پرتھیے نے سنکٹ پاوا چتوے مجھ
پرتھیا بڑا رو رہا مانو جی کوئی بہت نیڑے دا رشتے دار مریا ہوئے پرتھی چند دا ایڈا رو رہا سنکٹ پا کے سوچ رہا ਕਹਿੰਦਾ ਮੇਰੇ ਤੇ ਕਿੱਡਾ ਵੱਡਾ ਕਲੰਕ ਲੱਗ ਗਿਆ, ਇਹ ਸਾਰਾ ਦੋਸ਼ ਹੁਣ ਮੇਰੇ ਮੱਥੇ ਤੇ ਹੀ ਲੱਗਣਾ। ਲੋਕਾਂ ਨੇ ਕਹਿਣਾ ਪ੍ਰਿਥੀ ਚੰਦ ਨੇ ਸੁਲੀ ਖਾਂ ਨੂੰ ਮਾਰਿਆ।
ਸੁਲੀ ਸੁੱਤ ਰੱਬਿਆਂਤ ਪੁਕਾਰਾ, ਪ੍ਰਿਥੀਏ ਨੇ ਪਿਤ ਜਾਰਤ ਮਾਰਾ।
ਸੁਲੀ ਖਾਂ ਦਾ ਪੁੱਤਰ ਸੀ, ਉਹ ਵੀ ਉੱਚੀ ਉੱਚੀ ਹੋ ਰਿਹਾ ਤੇ ਰੋਂਦਾ ਹੋਇਆ ਬੋਲਿਆ, ਕਹਿੰਦਾ ਪ੍ਰਿਥੀ ਚੰਦ ਨੇ ਮੇਰੇ ਪਿਓ ਨੂੰ ਸਾੜ ਕੇ ਮਾਰ ਦਿੱਤਾ। ਸੁਲੀ ਖਾਂ ਦਾ ਜਿਹੜਾ ਲੜਕਾ ਸੀ ਉਹ ਬੋਲਿਆ, ਕਹਿੰਦਾ ਪ੍ਰਿਥੀ ਚੰਦ ਨੇ ਮੇਰੇ ਬਾਪ ਨੂੰ ਮਾਰ ਦਿੱਤਾ ਸਾੜ ਕੇ।
ਭਲੇ ਸਖਾ ਤਨ ਕੋ ਫਲ ਬੀਨਾ, ਮੈਂ ਅਬ ਚਹੁ ਤੈ ਸੰਗ ਕੀਨਾ।
ਪ੍ਰਿਥੀ ਚੰਦ ਨੂੰ ਵੰਗਾਰ ਕੇ ਬੋਲਿਆ ਸੁਲੀ ਖਾਂ ਦਾ ਪੁੱਤਰ, ਕਹਿੰਦਾ ਤੂੰ ਚੰਗਾ ਮੇਰੇ ਪਿਓ ਨੂੰ ਮਿੱਤਰਤਾਈ ਦਾ ਫਲ ਦਿੱਤਾ, ਜੋ ਤੂੰ ਮੇਰੇ ਪਿਓ ਨਾਲ ਕੀਤਾ ਮੈਂ ਹੁਣ ਤੇਰੇ ਨਾਲ ਕਰਾਂਗਾ। ਪ੍ਰਿਥੀ ਚੰਦ ਨੂੰ ਪਿੱਸੂ ਪਹਿਲਾਂ ਹੀ ਪਏ ਹੋਏ, ਜਦੋਂ ਉਹਨੇ ਇਸ ਤਰ੍ਹਾਂ ਤਾੜਿਆ ਤੇ ਸੁਣ ਕੇ ਪ੍ਰਿਥੀ ਚੰਦ ਹੋਰ ਡਰ ਗਿਆ, ਪੈਰਾਂ ਥੱਲੋਂ ਜ਼ਮੀਨ ਖਿਸਕ ਗਈ ਕਿ ਇਹ ਤਾਂ ਮੇਰੇ ਤੇ ਉਲਟੀ ਆਣ ਬਣੀ ਹੈ, ਮੇਰੇ ਤੇ ਵਿਪਤਾ ਆਣ ਬਣੀ ਹੈ। ਸੁਲੀ ਖਾਂ ਦਾ ਪੁੱਤਰ ਕਹਿੰਦਾ ਜੋ ਤੂੰ ਮੇਰੇ ਪਿਤਾ ਨਾਲ ਕੀਤਾ ਉਹ ਮੈਂ ਹੁਣ ਤੇਰੇ ਨਾਲ ਕਰਾਂਗਾ।
ਛਲ ਕਰ ਜਾ ਰਹੇ ਹੋ ਅਗਨ ਪਖਾਏ,
ਉਹ ਅੱਗ ਜਾਣ ਬੁੱਝ ਕੇ ਪਖਾਈ ਸੀ, ਆਪ ਤੂੰ ਜਾਣ ਬੁੱਝ ਕੇ ਪਿੱਛੇ ਰਹਿ ਗਿਆ ਸੀ, ਅੱਗੇ ਨਾਲ ਨਹੀਂ ਆਇਆ ਤੇ ਛਲ ਕਰਕੇ ਕਪਟ ਨਾਲ ਮੇਰੇ ਪਿਓ ਨੂੰ ਸਾੜ ਕੇ ਮਾਰਿਆ।
ਛਾਦ ਛਾਰ ਚੜਵਾਏ ਪਚਾਏ,
ਜਾਣ ਬੁੱਝ ਕੇ ਉੱਤੇ ਸਵਾਹ ਵਿਛਾਈ ਹੋਈ ਸੀ, ਤੈਨੂੰ ਪਤਾ ਸੀ ਥੱਲੇ ਅੱਗ ਹੈ ਪਰ ਤੂੰ ਉੱਤੇ ਜਾਣ ਬੁੱਝ ਕੇ ਸਵਾਹ ਵਿਛਾਈ ਹੋਈ ਸੀ ਕਿ ਥੱਲੇ ਪਤਾ ਨਾ ਲੱਗੇ ਅੱਗ ਹੈ।
ਮੈਂ ਕਿਹਾ ਤੋ ਕਪਟ ਨਾ ਜਾਣੋ,
ਤੇਰੇ ਕਪਟ ਨੂੰ ਮੈਨੂੰ ਸਭ ਪਤਾ ਲੱਗ ਗਿਆ ਪ੍ਰਿਥੀ ਚੰਦ, ਤੇਰੇ ਕਪਟ ਦਾ ਤੇਰੇ ਛਲ ਦਾ ਮੈਂ ਹੁਣ ਤੈਨੂੰ ਇਹਦਾ ਫਲ ਜ਼ਰੂਰ ਦਿਆਂਗਾ, ਇਹਦਾ ਬਦਲਾ ਮੈਂ ਤੇਰੇ ਕੋਲੋਂ ਜ਼ਰੂਰ ਲਵਾਂਗਾ।
ਇਤਿਹਾਸਕ ਸੁਣ ਪ੍ਰਿਥੀਆ ਡਰਿਓ ਚਿਹਰੇ ਦੇ ਤਿਸ ਹਰਖਨ ਕਰਿਓ।
ਸੁਣ ਕੇ ਪ੍ਰਿਥੀ ਚੰਦ ਜੀ ਸਹਿਮ ਗਏ, ਡਰ ਗਏ। ਹੁਣ ਸੁਲੀ ਖਾਂ ਦੇ ਲੜਕੇ ਨੂੰ ਖੁਸ਼ ਕਰਨਾ ਚਾਹੁੰਦੇ ਪ੍ਰਿਥੀ ਚੰਦ ਕਿ ਕਿਸੇ ਤਰੀਕੇ ਖੁਸ਼ ਹੋ ਜਾਵੇ, ਇਹਦਾ ਦੁੱਖ ਜਿਹੜਾ ਇਹਦਾ ਰੋਸ ਇਹਦੇ ਮਨ ਚੋਂ ਚਲਾ ਜਾਵੇ।
ਕਰ ਤੂੰ ਜੋਰਤ ਬਿਨੈ ਬਖਾਨੈ, ਤੁਜ ਤੇ ਅਧਿਕ ਹਿਤੂ ਹਮ ਜਮਾਨੈ।
ਹੱਥ ਜੋੜਦਾ ਪ੍ਰਿਥੀ ਚੰਦ ਹੱਥ ਜੋੜ ਕੇ ਕਹਿੰਦਾ ਸੁਲੀ ਖਾਂ ਦੇ ਲੜਕੇ ਨੂੰ, ਕਹਿੰਦਾ ਬੇਟਾ ਤੇਰੇ ਨਾਲੋਂ ਜ਼ਿਆਦਾ ਮੇਰਾ ਹਿੱਤ ਸੀ ਤੇਰੇ ਪਿਤਾ ਨਾਲ, ਮੇਰਾ ਉਹਦੇ ਨਾਲ ਭਰਾਵਾਂ ਵਾਲਾ ਪਿਆਰ ਸੀ, ਮੈਂ ਉਹਦੇ ਨਾਲ ਇੰਨਾ ਕਿਉਂ ਕਰਨਾ ਸੀ ਭਲਾ, ਮੈਂ ਤਾਂ ਤੇਰੇ ਨਾਲ ਉਹਨੂੰ ਜ਼ਿਆਦਾ ਕਰਦਾ ਸੀ ਉਹਦੇ ਨਾਲ।
ਹੁਣ ਹਾਰ ਕੋ ਲਖੈ ਨਾ ਕੋਈ ਅਚਵਤ ਛੋਡਾ ਹਲਾ ਹਲੋਏ,
ਜਿਹੜੀ ਹੋਣੀ ਆ ਉਹਨੂੰ ਕੋਈ ਨੀ ਸਮਝਦਾ ਕੋਈ ਨੀ ਜਾਣਦਾ। ਕਈ ਵਾਰ ਬੰਦਾ ਅੰਮ੍ਰਿਤ ਪੀਂਦਾ ਹੁੰਦਾ ਤੇ ਅੰਮ੍ਰਿਤ ਪੀਂਦਿਆਂ ਉਹ ਅੰਮ੍ਰਿਤ ਜ਼ਹਿਰ ਬਣ ਜਾਂਦਾ ਹੈ।
ਲਿਓ ਤੇਨ ਦੁੱਧ ਕੇ ਲੈਬੇ, ਜਿਮ ਹੋਏ ਸ਼ੇਰ ਉੱਥੇ ਤਨ ਖੈਬੇ।
ਗੱਲ ਉਹ ਹੋਈ ਕਿ ਗਊ ਲਿਆਂਦੀ ਦੁੱਧ ਵਾਸਤੇ, ਪਰ ਉਧਰੋਂ ਅਚਾਨਕ ਸ਼ੇਰ ਹਮਲਾ ਕਰਕੇ ਗਊ ਨੂੰ ਖਾ ਜਾਏ ਤੇ ਇਹਦੇ ਵਿੱਚ ਕੀ ਦੋਸ਼ ਹੈ, ਗਊ ਖਰੀਦਣ ਵਾਲੇ ਦਾ ਕੀ ਦੋਸ਼ ਹੈ।
ਕਹੋ ਕਾ ਕੁਛ ਬਾਤ ਨਾ ਕਹਿਬੇ, ਮੁਝ ਤਜ ਚੜਿਓ ਤੁਰਤ ਪਾ ਦੇਬੇ।
ਤੈਨੂੰ ਕੀ ਕਹਾਂ, ਕਹਿਣ ਜੋਗੇ ਕੋਈ ਗੱਲ ਹੀ ਨਹੀਂ ਰਹੀ। ਮੈਂ ਤਾਂ ਰੋਕਦਾ ਰਿਹਾ ਸੁਲੀ ਖਾਂ ਨੂੰ ਵੀ ਚੱਲਦੇ ਆ ਇਕੱਠੇ, ਪਰ ਉਹ ਮੈਨੂੰ ਛੱਡ ਕੇ ਇਕੱਲਾ ਹੀ ਦੌੜ ਕੇ ਉੱਪਰ ਚੜ ਕੇ ਆ ਗਿਆ।
ਅਪਰ ਅਨੇਕ ਦੀਨਤਾ ਲੈ ਲੈ ਸਮਝਾਵਤ ਦੋ ਪਾਤਨ ਕਹਿ ਕਹਿ।
ਚੜ ਕੇ ਉੱਪਰ ਸੜ ਕੇ ਮਰ ਗਿਆ, ਏਦਾਂ ਬਾਰ ਬਾਰ ਬੇਨਤੀਆਂ ਕਰਦਾ ਦੀਨ ਹੋ ਹੋ ਕੇ ਪ੍ਰਿਥੀ ਚੰਦ ਸੁਲੀ ਖਾਂ ਦੇ ਲੜਕੇ ਨੂੰ ਖੁਸ਼ ਕਰਨ ਵਾਸਤੇ ਬੇਨਤੀਆਂ ਕਰਦਾ।
ਤਿੰਨ ਸੰਗਨ ਕੋ ਗਨ ਤਨ ਦੀਨੋ, ਨੱਠ ਨੱਠ ਪਰਚਾਵਨ ਕੋ ਕੀਨੋ।
ਉਸ ਵਕਤ ਦੇ ਜਿੰਨੇ ਸੰਗੀ ਸੀ ਨਾ ਸੁਲੀ ਖਾਂ ਦੇ, ਉਹਨਾਂ ਸਾਰਿਆਂ ਨੂੰ ਪੈਸੇ ਦਿੱਤੇ, ਧਨ ਦਿੱਤਾ ਤੇ ਆਖਿਆ ਵੀ ਮੇਰੇ ਪੱਖ ਦੀ ਗੱਲ ਕਰੋ, ਸੁਲੀ ਖਾਂ ਦਾ ਲੜਕਾ ਮੇਰੇ ਨਾਲ ਗੁੱਸੇ ਨਾ ਹੋਵੇ, ਇਹਨੂੰ ਸਾਰੇ ਖੁਸ਼ ਕਰੋ। ਇਹਦਾ ਨੀਠ ਨੀਠ ਕਰਕੇ ਨੇ ਸਾਰਿਆਂ ਨੂੰ ਖੁਸ਼ ਕੀਤਾ।
ਅਪਰ ਵਿਸ਼ਾਲੇ ਬਸਤਰੇ ਛੇਰੇ ਬਾਜੀ
ਹੋਰ ਬੜੇ ਬੜੇ ਕੀਮਤੀ ਦੁਸ਼ਾਲੇ ਬਸਤਰ ਘੋੜੇ ਜਿਹੜੇ ਬੜੇ ਬੜੇ ਕੀਮਤੀ ਮੁੱਲ ਵਾਲੇ ਸਨ ਉਹ ਦਿੱਤੇ ਹਨ।
ਉਹ ਦਿਨ ਰਹਿ ਕਰ ਦਿੱਲੀ ਗਏ ਜਹਾਂਗੀਰ ਕੇ ਡਿੱਗ ਕਹਿ ਦਿਓ।
ਸੁਲੀ ਖਾਂ ਨੇ ਸੁਲੀ ਖਾਂ ਦੇ ਪੁੱਤਰ ਨੂੰ ਪ੍ਰਿਥੀ ਚੰਦ ਨੇ ਖੁਸ਼ ਕੀਤਾ ਤੇ ਸੁਲੀ ਖਾਂ ਦਾ ਪੁੱਤਰ ਕੁਝ ਦਿਨ ਇੱਥੇ ਰਹਿ ਕੇ ਵਾਪਸ ਦਿੱਲੀ ਗਿਆ, ਜਾ ਕੇ ਬਾਦਸ਼ਾਹ ਜਹਾਂਗੀਰ ਨੂੰ ਆਪਣੇ ਪਿਓ ਦੀ ਮੌਤ ਸੁਣਾਈ।
ਜਰੇ ਉਹ ਅਚਾਨਕ ਆਵੇ ਜਾਏ ہونہار نے کدے مٹائے
دسیا بادشاہ ادا میرا پتا آوے وچ اچانک سڑ کے مر گیا ہے ہونی تو کوئی نہیں بچ سکتا ہونی اسی طرح آئی ہوئی سی
پرتھی یار بسورت پاک
پرتھیا بڑا جھوڑ دا من دے وچ کہ جو سراپ گرو ارجن صاحب نے دتا سی وہ پورا ہو گیا گرو ارجن صاحب نے جڑا بچن کیا سی وہ پورا ہو گیا ہے
کیسے بچا جو دوکھی گر کو کون بچائے ہتھیو جو تر کو
ستنام سری کہتے کیویں کوئی بچ سکتا جڑا گرو کا دوکھی ہوئے وہ بچ ہی نہیں سکتا گرو کا دوکھی کیویں کوئی بچ سکتا ہے کون بچائے گا انہوں جنہوں تر تو ہی پرمیشر مار دے گئے تور تو مارے ہوئے نو کون بچا سکتا ہے
شراب دیو گر شبد بنائے سو میں لکھیو منائے سچائے
منتوب سنگھ جی کہہ دو سمے جڑا شبد گرو ارجن صاحب نے اچاریا جدو مہاراج جی نو خبر ملی کہ سلیخا مر گیا سڑ کے تے پھر مہاراج گرو ارجن صاحب نے جڑا شبد اچاریا او شبد بھائی صاحب کہندے میں ایتھے لکھدا ہاں
بلاول محلہ پنجواں سلیحی تے نارائن راک
بلاول راگ وچ پنجویں پاتشاہ گرو ارجن صاحب شبد اچار دے کہندے سلیحی خان تو اس نارائن اکال پرکھ واہگرو پرمیشر نے رکھیا ہے
سلیح کا ہاتھ کہیں نہ پہنچے سلی ہوئے موا نہ پاک
رکھ پائے سلی خان نے اپنے آپ نو بچاؤ واسطے پر انہاں ہاتھ کدے لے پہنچیا تے ناپاک ہو کے اپوتر ہو کے سلی خان سڑ کے مریا ہے
کاد کٹھار خسم سیر کاٹیا کھن میں ہوئے گیا ہے خات
دیکھو پرمیشر نے آپ ہوں سلی خان کا سر کسی دوجے نے تھوڑی وڈیا کہندے جڑا کٹھار وہ ہاتھ میں کہاڑا پڑیا ہوا سی اسی کہاڑے نال پرمیشر نے آپ ہی وہ سر وڈ دتا اکال پورکھ نے آپ ہی وہ سر تڑ دوں وکھرا کر کے سٹ دتا اور ایک کھن دے وچ سڑ کے خاک ہو گیا سلی خان
مندا چتوت چتوت پچیا جن رچیا تین دینا تاک
چتبدا چتبدا پچ گیا اور جس پرمیشر نے رچیا سے سلی خان اسی نے کٹا دتا اس پٹھے دے جن رچیا تین دینا تاک ہوں کسی دوجے نے تو نہیں آخیا بھی تکا تو نہیں ماریا کسی نے کہندے جن رچیا سی پرمیشر نے اسے نہیں تکا مار کے اس اگ دے پٹھے چ سٹ دتا
پتر میت تن کچھو نہ رہو سو چھوڑ گیا سب پائی ساک
تن کچھ بھی نہیں رہا سلی خان دے کول جن پائی ساک ساک سنبندی سن سارا نو ویخ دیا ویخ دیا ایک اکھ دے پور وچ چھڈ کے چلا گیا
کو نانک تس پرب بلیارے جن جن کا کینو
جی میں اپنے اس مالک تو بلہار جانا اس صاحب تو بلہار جانا جن کرپا کر کے میں جن دا واق پورا کیتا ہے بچن پورا کیتا ایسے گردیو تو ایسے پربھو تو میں بلہار جانا ہاں
دوہرا شری ارجن کو برا نت چتوت چتوت میچ
گرو ارجن صاحب دا روز برا چتبدا سی سلی خان او چتبدا چتبدا موت بس ہو گیا کال بس ہو گیا
بس نہ بسائیو مجھ کو پرے اس دوجت بیچ
پاپی دا کوئی بس نہیں چل سکیا اور دوجکاں وچ جا کے پے گیا نرکاں دی اگ دے وچ جا کے سڑن لگا سلی خان
جو پئی گر دوکھی کی
جی جڑا گرو دا دوکھی ہے نا ਉਹਦੀ ਦੁਰਗਤੀ ਹੋਣੀ ਹੋਣੀ ਆ, ਉਹ ਭਾਵੇਂ ਹਿੰਦੂ ਹੋਵੇ ਤੇ ਭਾਵੇਂ ਮੁਸਲਮਾਨ ਹੋਵੇ। ਜਿਹੜਾ ਗੁਰੂ ਦਾ ਦੁਖੀ ਹੈ ਉਹ ਕਿਸੇ ਵੀ ਧਰਮ ਨਾਲ ਸੰਬੰਧਿਤ ਹੋਵੇ, ਗੁਰੂ ਦੋਖੇ ਦੀ ਇਹੋ ਜਿਹੀ ਦੁਰਗਤੀ ਹੋਣੀ ਹੈ ਜੋ ਸੁਲੀ ਖਾਂ ਦੀ ਹੋਈ ਹੈ।
ਇੰਦਰ ਆਦ ਗੁਰ ਦੁਖ ਨਤੀਤੇ, ਦੁੱਖ ਸਜਾਏ ਲੈ ਪਦ ਤੇ ਤਿੱਤੇ।
ਇੰਦਰ ਆਦਿਕ ਜਿਹੜੇ ਦੇਵਤੇ ਨੇ ਉਹ ਵੀ ਜੇ ਗੁਰੂ ਦੇ ਨਾਲ ਦੋਸ਼ ਕਮਾਣ ਲੱਗ ਪੈਣ, ਗੁਰੂ ਦੇ ਦੋਖੀ ਬਣ ਜਾਣ ਤੇ ਉਹ ਵੀ ਆਪਣੀ ਪਦਵੀ ਤੇ ਨਹੀਂ ਟਿਕ ਕੇ ਰਹਿ ਸਕਦੇ। ਇੰਦਰ ਵਰਗਿਆਂ ਨੂੰ ਵੀ ਆਪਣੀ ਪਦਵੀ ਤੋਂ ਧੱਕੇ ਮਾਰ ਕੇ ਕੱਢ ਦਿੱਤਾ ਜਾਏਗਾ ਜੇ ਉਹ ਗੁਰੂ ਦੇ ਨਾਲ ਦੋਸ਼ ਤੇ ਵੈਰ ਕਮਾਉਣਗੇ।
ਆਪ ਪਰਮੇਸ਼ਰ ਨਾ ਸੈ ਤਿਸੈ।
ਖਾਲਸਾ ਜੀ, ਸਤਿਗੁਰੂ ਜੀ ਕਿਸੇ ਨੂੰ ਸਰਾਪ ਨਹੀਂ ਦਿੰਦੇ। ਮਹਾਰਾਜ ਜੀ ਤਾਂ ਬੜੇ ਵੱਡੇ ਖੇਮਾ ਨਿਧਾਨ ਨੇ, ਉਹ ਕਿਸੇ ਤੇ ਗੁੱਸੇ ਨਹੀਂ ਹੁੰਦੇ। ਪਰ ਜਿਹੜਾ ਗੁਰੂ ਅਰਜਨ ਸਾਹਿਬ ਨਾਲ ਜਾਂ ਗੁਰੂ ਨਾਲ ਵੈਰ ਕਮਾਉਂਦਾ ਉਹਦੇ ਤੇ ਪਰਮੇਸ਼ਰ ਆਪ ਗੁੱਸਾ ਕਰਦਾ, ਉਹਦੇ ਤੇ ਆਪ ਪਰਮੇਸ਼ਰ ਦਿਸ ਕੇ ਆਉਂਦਾ ਹੈ।
ਹੋਏ ਦਰਗਾਹ ਦਿਖੈ ਮੁਖ ਕਾਰਾ, ਨਰਕ ਮੇਤ ਪਰ ਨਰਕ ਮਜਾਰਾ।
ਸਿਰ ਦੀ ਦਰਗਾਹ ਵਿਚ ਉਹਦਾ ਮੁਖ ਕਾਲਾ ਹੁੰਦਾ ਤੇ ਕਮੋਤੇ ਭੈੜੀ ਮੋਤੇ ਮਰ ਕੇ ਇਹੋ ਜੇ ਬੰਦੇ ਨਰਕਾਂ ਵਿਚ ਪੈਂਦੇ ਹਨ।
ਸਭ ਪੁੰਨਨ ਕੋ ਹੋਏ ਬਿਨਾਸ਼ੀ, ਜਨਮੈ ਮਰੈ ਪਰੈ ਜਮਾਸੇ।
ਸਾਰੇ ਨਸ਼ਟ ਹੋ ਜਾਂਦੇ ਨੇ ਔਰ ਉਹ ਜੰਮਣ ਤੇ ਮਰਨ ਦੇ ਚੱਕਰਾਂ ਵਿਚ ਪਿਆ, ਜੰਮਾ ਦੀ ਫਾਈ ਚ ਪੈਂਦਾ ਹੈ।
ਸੁਲਹੀ ਗੁਰ ਦੁਖੀ ਮਰਿਓ, ਘੋਰ ਨਰਕ ਮੈਂ ਸਤ ਛਿਨ ਪਰਿਓ।
ਜਿਹੜਾ ਗੁਰੂ ਦਾ ਦੁਖੀ ਸੀ ਮਰ ਗਿਆ ਔਰ ਮਰਨ ਤੋਂ ਬਾਅਦ ਘੋਰ ਨਰਕਾਂ ਦੀ ਅੱਗ ਦੇ ਵਿਚ ਸੜ ਰਿਹਾ, ਦੋਜਕਾਂ ਦੀ ਅੱਗ ਦੇ ਵਿਚ ਜੁਗਾਂ ਜੁਗਾਂਤਰਾਂ ਵਾਸਤੇ ਸੜਨ ਵਾਸਤੇ ਨਰਕਾਂ ਚ ਜਾ ਪਿਆ। ਇਸ ਪ੍ਰਕਾਰ ਨਾਲ ਸਤਿਗੁਰਾਂ ਦੇ ਘਰ ਨਾਲ ਵੈਰ ਕਮਾਉਣ ਵਾਲੇ ਪਾਪੀ ਦਾ ਦੋਖੀ ਦਾ ਨਾਸ ਹੋਇਆ। ਪਰ ਪ੍ਰਿਥੀ ਚੰਦ ਆਪਣੀ ਆਦਤ ਤੋਂ ਬਾਅਦ ਨਹੀਂ ਆਇਆ, ਇਹਨੇ ਅੱਗੇ ਹੋਰ ਉਦਮ ਕਰਨੇ ਸ਼ੁਰੂ ਕੀਤੇ ਨੇ। ਉਹ ਕਥਾ ਅਗਲਿਆਂ ਪ੍ਰਕਰਣਾਂ ਚ ਸਰਵਣ ਕਰੋਗੇ।